SBS ਦੇ ਨਿਊਜ਼ ਡੈਸਕ ਤੋਂ MP ਸਿੰਘ ਆਪ ਸਭ ਦਾ ਸਵਾਗਤ ਕਰਦਾ ਹੈ। ਅੱਜ ਦੀਆਂ ਮੁੱਖ ਖਬਰਾਂ ਇਸ ਪ੍ਰਕਾਰ ਹਨ। ਵਿਕਟੋਰੀਆ ਵਿੱਚ ਕੋਰੋਨਾ ਵਾਇਰਸ ਦੇ 148 ਨਵੇਂ ਕੇਸ ਅਤੇ 8 ਮੌਤਾਂ ਹੋਈਆਂ ਦਰਜ। ਮਸਜਿਦ ਗੋਲੀਬਾਰੀ ਨੂੰ ਲੈ ਕੇ ਕ੍ਰਾਈਸਟ ਚਰਚ ਵਿੱਚ ਅਦਾਲਤੀ ਸੁਣਵਾਈ ਜਾਰੀ। ਅਤੇ ਖੇਡਾਂ ਵਿੱਚ ਓਲੰਪਿਕ ਸੋਨ ਤਗਮਾ ਜੇਤੂ ਹੁਸੈਨ ਬੋਲਟ ਵੀ ਕੋਰੋਨਾ ਵਾਇਰਸ ਤੋਂ ਹੋਏ ਪੀੜਤ। ਹੁਣ ਖਬਰਾਂ ਵਿਸਥਾਰ ਨਾਲ। ਵਿਕਟੋਰੀਆ ਦੇ ਪ੍ਰੀਮੀਅਰ ਨੇ ਉਮੀਦ ਜਤਾਈ ਹੈ ਕਿ ਰਾਜ ਦੀ ਪਾਰਲੀਮੈਂਟ ਐਮਰਜੈਂਸੀ ਦੀ ਮਿਆਦ ਨੂੰ ਸਤੰਬਰ ਮਹੀਨੇ ਤੋਂ ਅੱਗੇ ਲੰਬੇ ਸਮੇਂ ਤੱਕ ਲਾਗੂ ਕਰਨ ਲਈ ਮਨਜ਼ੂਰੀ ਦੇ ਦੇਵੇਗੀ। ਕ੍ਰੌਸ ਬੈਂਚਰਾਂ ਨੇ ਇਸ਼ਾਰਾ ਕੀਤਾ ਹੈ ਕਿ ਉਹ ਇਸ ਯੋਜਨਾਬੱਧ ਲੰਬੀ ਮਿਆਦ ਨੂੰ ਸੀਮਤ ਕਰਨ ਲਈ ਵੋਟ ਪਾਉਣਗੇ ਅਤੇ ਵਿਰੋਧੀ ਧਿਰ ਨੂੰ ਡਰ ਹੈ ਕਿ ਇਸ ਕਾਨੂੰਨੀ ਬਦਲਾਅ ਨਾਲ ਰਾਜ ਲੰਬੇ ਸਮੇਂ ਤੱਕ ਬੰਦ ਰਹਿ ਸਕਦਾ ਹੈ। ਰਾਜ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 148 ਨਵੇਂ ਕੇਸ ਅਤੇ 8 ਮੌਤਾਂ ਦਰਜ ਹੋਈਆਂ ਹਨ, ਜਿਨ੍ਹਾਂ ਵਿੱਚੋਂ 7 ਏਜਡ ਕੇਅਰ ਤੋਂ ਹਨ। ਪ੍ਰੀਮੀਅਰ ਡੇਨੀਅਲ ਐਂਡਰੂਜ਼ ਕਾਨੂੰਨੀ ਪ੍ਰਕਿਰਿਆ ਨੂੰ ਵਧਾਉਣ ਉੱਤੇ ਜ਼ੋਰ ਦੇ ਰਹੇ ਹਨ ਤਾਂ ਕਿ ਮੁੜ ਲੋੜ ਪੈਣ ਉੱਤੇ ਰਾਜ ਵਿੱਚ ਕੋਵਿਡ-19 ਬੰਦਸ਼ਾਂ ਦੁਬਾਰਾ ਲਾਗੂ ਕੀਤੀਆਂ ਜਾ ਸਕਣ।
These are extraordinary times though, and I'd love to think that there were no need for any rules whatsoever and we could go back to normal next week, next month, or the month after that. But until we get a vaccine, there's going to need to be rules.
ਇਸ ਦੇ ਨਾਲ ਹੀ ਇਹ ਵੀ ਉਮੀਦ ਜਤਾਈ ਜਾ ਰਹੀ ਹੈ ਕਿ ਵਿਕਟੋਰੀਆ ਅਤੇ ਨਿਊ ਸਾਊਥ ਵੇਲਜ਼ ਵਿਚਾਲੇ ਲੱਗੀਆਂ ਯਾਤਰਾ ਪਾਬੰਦੀਆਂ ਨੂੰ ਆਉਣ ਵਾਲੇ 10 ਦਿਨਾਂ ਵਿੱਚ ਨਰਮ ਕੀਤਾ ਜਾ ਸਕਦਾ ਹੈ। ਦੱਖਣੀ ਆਸਟ੍ਰੇਲੀਆ ਵੀ ACT ਅਤੇ ਨਿਊ ਸਾਊਥ ਵੇਲਜ਼ ਨਾਲ ਲੱਗਦੀਆਂ ਆਪਣੀਆਂ ਸਰਹੱਦਾਂ ਦੀਆਂ ਪਾਬੰਦੀਆਂ ਨੂੰ ਨਰਮ ਕਰਨ ਦੀ ਸੋਚ ਰਿਹਾ ਹੈ। ਬੇਸ਼ੱਕ ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਅਜੇ ਕੋਈ ਰਸਮੀ ਘੋਸ਼ਣਾ ਤਾਂ ਨਹੀਂ ਕੀਤੀ ਹੈ, ਪਰ ਉਮੀਦ ਹੈ ਕਿ ਸਤੰਬਰ ਵਿੱਚ ਸਰਹੱਦੀ ਨਿਯਮਾਂ ਨੂੰ ਖਤਮ ਕੀਤਾ ਜਾ ਸਕਦਾ ਹੈ। ਸ਼ੁੱਕਰਵਾਰ ਤੋਂ ਇੱਕ ਖਾਸ ਜ਼ੋਨ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ ਤਾਂ ਜੋ ਵਿਕਟੋਰੀਅਨ ਸਰਹੱਦ ਨਾਲ ਲੱਗਦੇ 40 ਕਿਲੋਮੀਟਰ ਇਲਾਕੇ ਦੇ ਲੋਕ ਆਜ਼ਾਦੀ ਨਾਲ ਆ ਜਾ ਸਕਣ। ਸ਼੍ਰੀ ਮਾਰਸ਼ਲ ਨੇ ਕਿਹਾ ਹੈ ਕਿ ਇਸ ਬਫਰ ਜ਼ੋਨ ਦੀ ਮਿਆਦ ਪੱਛਮੀ ਵਿਕਟੋਰੀਆ ਵਿੱਚ ਕੋਵਿਡ-19 ਦੇ ਭਵਿੱਖ ਵਿੱਚ ਹੋਣ ਵਾਲੇ ਪਸਾਰ ਉੱਤੇ ਨਿਰਭਰ ਕਰੇਗੀ।
So as of Friday, school students will be able to return to school in South Australia. Businesses will be able to resume exactly and precisely as they were.
Aged care mantri Richard Colbeck nu us samay alochna da samna karna paya jadon oh nursing homes vich hoiyan mautan bare theek aankde dassan vich asamarth rahe san. Senator Coleman nu jadon ehna mautan di sahi ginti bare puchhya gaya ਤਾਂ ਉਹ ਕੋਈ ਜਵਾਬ ਨਾ ਦੇ ਸਕੇ ਅਤੇ ਦੁਬਾਰਾ ਫਿਰ ਜਦੋਂ ਉਹ ਸੰਸਦ ਵਿੱਚ ਵੀ ਇਹਨਾਂ ਬਾਰੇ ਨਹੀਂ ਦੱਸ ਸਕੇ ਤਾਂ ਵਿਰੋਧੀ ਧਿਰ ਨੇ ਹੰਗਾਮਾ ਕਰ ਦਿੱਤਾ। ਜ਼ੋਰਦਾਰ ਵਿਰੋਧ ਕਰਨ ਵਾਲੇ ਆਲੋਚਕ ਐਂਥਨੀ ਐਲਬਨੀਜ਼ ਦਾ ਕਹਿਣਾ ਹੈ ਕਿ ਕੋਵਿਡ-19 ਨੇ ਆਸਟ੍ਰੇਲੀਆ ਦੇ ਬੁਢਾਪਾ ਕੇਂਦਰਾਂ ਵਿੱਚ ਹੋਣ ਵਾਲੀ ਦੇਖਭਾਲ ਤੋਂ ਪਰਦਾ ਚੁੱਕ ਦਿੱਤਾ ਹੈ।
We think about those people, those aged care workers being forced to work in 2 and 3 homes. One of the reasons why there've been issues of health as the infection has spread.
New Zealand ਦੇ ਅਧਿਕਾਰੀਆਂ ਨੇ ਕੋਰੋਨਾ ਵਾਇਰਸ ਦੇ 7 ਨਵੇਂ ਕੇਸਾਂ ਦੀ ਪਹਿਚਾਣ ਕੀਤੀ ਹੈ ਜੋ ਕਿ ਆਕਲੈਂਡ ਵਿਚਲੇ ਮੌਜੂਦਾ ਸਮੂਹਾਂ ਨਾਲ ਜੁੜੇ ਹੋਏ ਹਨ। ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਲਾਗ ਦੇ 2 ਕੇਸ ਇੱਕ ਚਰਚ ਨਾਲ ਜੁੜੇ ਹੋਏ ਹਨ ਅਤੇ ਦੇਸ਼ ਭਰ ਵਿੱਚ ਇਸ ਮਹਾਮਾਰੀ ਦੇ ਐਕਟਿਵ ਕੇਸਾਂ ਦੀ ਗਿਣਤੀ 129 ਹੋ ਗਈ ਹੈ। ਨਿਊਜ਼ੀਲੈਂਡ ਦੇ ਸਿਹਤ ਮੰਤਰੀ ਕ੍ਰਿਸ ਹਿਪਕਿੰਸ ਦਾ ਕਹਿਣਾ ਹੈ ਕਿ ਤਾਜ਼ਾ ਪ੍ਰਕੋਪ ਨਾਲ ਨਜਿੱਠਣ ਲਈ ਸਟਾਫ ਵੱਲੋਂ ਸਖਤ ਮਿਹਨਤ ਕੀਤੀ ਜਾ ਰਹੀ ਹੈ।
Since Wednesday the 12th of August, more than 100,000 Aucklanders have been tested. Across the country, the number of people who have been tested in the last 2 weeks stands at 194,000. So in just 2 weeks, our dedicated workforce has delivered more than a quarter of all of the testing for COVID-19 that New Zealand has done since the beginning of the year.
ਕ੍ਰਾਈਸਟਚਰਚ ਮਸਜਿਦ ਵਿਚਲੀ ਗੋਲੀਬਾਰੀ ਤੋਂ ਬਚਣ ਵਾਲੇ ਅਤੇ ਆਪਣੇ ਅਜ਼ੀਜ਼ਾਂ ਨੂੰ ਗੁਆਉਣ ਵਾਲਿਆਂ ਦੇ ਰਿਸ਼ਤੇਦਾਰ ਨਿਊਜ਼ੀਲੈਂਡ ਦੀ ਹਾਈ ਕੋਰਟ ਵਿੱਚ ਪੇਸ਼ ਹੋਏ ਹਨ। ਆਸਟ੍ਰੇਲੀਅਨ ਬ੍ਰੈਂਟਨ ਟਾਰਾਂਟ ਲਈ ਸਜ਼ਾ ਦੀ ਸੁਣਵਾਈ ਇਸ ਹਫ਼ਤੇ ਜਾਰੀ ਹੈ। ਯਾਦ ਰਹੇ ਕਿ ਪਿਛਲੇ ਸਾਲ ਹੋਈ ਇਸ ਗੋਲੀਬਾਰੀ ਦੌਰਾਨ 51 ਲੋਕਾਂ ਦੀ ਮੌਤ ਹੋ ਗਈ ਸੀ। ਇਸ 29 ਸਾਲਾ ਵਿਅਕਤੀ ਨੇ 51 ਕਤਲ, 40 ਕਤਲ ਦੀਆਂ ਕੋਸ਼ਿਸ਼ਾਂ ਅਤੇ ਅੱਤਵਾਦ ਦੇ ਇੱਕ ਅਪਰਾਧ ਦਾ ਦੋਸ਼ ਸਵੀਕਾਰ ਕਰ ਲਿਆ ਹੈ। ਨਿਊਜ਼ੀਲੈਂਡ ਦੇ ਇਤਿਹਾਸ ਵਿੱਚ ਅੱਤਵਾਦ ਨਾਲ ਜੁੜੀ ਹੋਈ ਇਹ ਪਹਿਲੀ ਸਜ਼ਾ ਹੋਵੇਗੀ। ਰਿਪਬਲਿਕਨਸ ਵੱਲੋਂ ਦੂਜੀ ਵਾਰ ਨਾਮਜ਼ਦ ਕੀਤੇ ਜਾਣ ਤੋਂ ਬਾਅਦ US ਰਾਸ਼ਟਰਪਤੀ ਡੋਨਲਡ ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਨਵੰਬਰ ਵਿੱਚ ਹੋਣ ਵਾਲੀਆਂ ਚੋਣਾਂ ਦੌਰਾਨ ਧੋਖਾਧੜੀ ਹੋ ਸਕਦੀ ਹੈ। ਰਿਪਬਲਿਕਨ ਨੈਸ਼ਨਲ ਕਾਨਫਰੰਸ ਦੇ ਪਹਿਲੇ ਦਿਨ ਬੋਲਦੇ ਹੋਏ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਡਾਕ ਵੋਟਾਂ ਰਾਹੀਂ ਧਾਂਦਲੀ ਹੋ ਸਕਦੀ ਹੈ। ਮਾਹਰਾਂ ਦਾ ਕਹਿਣਾ ਹੈ ਕਿ US ਵਿੱਚ ਵੋਟਰਾਂ ਦੀ ਧੋਖਾਧੜੀ ਬਹੁਤ ਹੀ ਘੱਟ ਹੈ। ਸ਼੍ਰੀ ਟਰੰਪ ਨੇ ਸਾਬਕਾ ਉਪ ਰਾਸ਼ਟਰਪਤੀ ਜੋ ਬਿਡਨ ਨੂੰ ਹਰਾਉਣ ਦੀ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ। ਸੰਯੁਕਤ ਰਾਸ਼ਟਰ ਲਈ ਅਮਰੀਕਾ ਦੀ ਸਾਬਕਾ ਰਾਜਦੂਤ ਨਿੱਕੀ ਹੈਲੀ ਸ਼੍ਰੀ ਟਰੰਪ ਦਾ ਸਮਰਥਨ ਕਰਦੇ ਹੋਏ ਕਹਿੰਦੀ ਹੈ ਕਿ ਰਾਜਨੀਤਿਕ ਸ਼ੁੱਧਤਾ ਇੱਕ ਖਤਰਨਾਕ ਸੰਕਲਪ ਹੈ।
In much of the Democratic Party, it's now fashionable to say that America is racist. That is a lie. America is not a racist country.
ਤੇ ਦੋਸਤੋ ਹੁਣ ਪੇਸ਼ ਕਰਦੇ ਹਾਂ ਜੀ ਖੇਡ ਸਮਾਚਾਰ। ਓਲੰਪਿਕ ਸੋਨ ਤਗਮਾ ਜੇਤੂ ਉਸੈਨ ਬੋਲਟ ਆਪਣਾ ਜਨਮ ਦਿਨ ਮਨਾਏ ਜਾਣ ਤੋਂ ਬਾਅਦ ਕੋਰੋਨਾ ਪੋਜ਼ਿਟਿਵ ਪਾਏ ਗਏ ਹਨ। 34 ਸਾਲਾ ਤੇਜ਼ ਦੌੜਾਕ ਇਸ ਸਮੇਂ ਜਮਾਇਕਾ ਵਿਚਲੇ ਆਪਣੇ ਘਰ ਵਿੱਚ ਅਲੱਗ ਥਲੱਗ ਹੋ ਕੇ ਰਹਿ ਰਹੇ ਹਨ ਅਤੇ ਕਹਿੰਦੇ ਹਨ ਕਿ ਉਹਨਾਂ ਵਿੱਚ ਪਹਿਲਾਂ ਇਸ ਵਾਇਰਸ ਦੇ ਕੋਈ ਵੀ ਲੱਛਣ ਨਹੀਂ ਸਨ। ਸ਼ਨੀਵਾਰ ਨੂੰ ਸ਼੍ਰੀ ਬੋਲਟ ਦਾ ਉਸ ਸਮੇਂ ਟੈਸਟ ਕੀਤਾ ਗਿਆ ਸੀ ਜਦੋਂ ਉਹਨਾਂ ਨੇ ਇੱਕ ਦਿਨ ਪਹਿਲਾਂ ਆਪਣੇ ਪਰਿਵਾਰ ਨਾਲ ਜਨਮ ਦਿਨ ਦੀ ਪਾਰਟੀ ਕੀਤੀ ਸੀ। ਜਮੈਕਾ ਵਿੱਚ ਕੋਰੋਨਾ ਵਾਇਰਸ ਕਾਰਨ 16 ਮੌਤਾਂ ਦਰਜ ਕੀਤੀਆਂ ਜਾ ਚੁੱਕੀਆਂ ਹਨ। ਅਤੇ ਹੁਣ ਸਮਾਂ ਹੈ ਜੀ ਮੁਦਰਾ ਸਫੀਤੀ ਦੀਆਂ ਦਰਾਂ ਜਾਣਨ ਦਾ। ਇੱਕ ਆਸਟ੍ਰੇਲੀਅਨ ਡਾਲਰ US ਦੇ 71.70 ਸੈਂਟਸ ਦੇ ਬਰਾਬਰ, ਭਾਰਤ ਦੇ 53.15 ਅਤੇ ਪਾਕਿਸਤਾਨ ਦੇ 120.74 ਰੁਪਿਆਂ ਦੇ ਬਰਾਬਰ ਦਰਜ ਕੀਤਾ ਗਿਆ ਸੀ। ਅਤੇ ਹੁਣ ਪੇਸ਼ ਹੈ ਜੀ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਬੁੱਧਵਾਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਦੇ ਵਿੱਚ ਧੁੱਪ ਚੜੀ ਰਹੇਗੀ, ਤਾਪਮਾਨ ਵੱਧ ਤੋਂ ਵੱਧ ਹੋ ਸਕਦਾ ਹੈ 21 ਡਿਗਰੀ। ਐਡੀਲੇਡ ਦੇ ਵਿੱਚ ਵੀ ਇਸੇ ਤਰ੍ਹਾਂ ਧੁੱਪ ਚੜੀ ਰਹੇਗੀ, 18 ਡਿਗਰੀ। ਮੈਲਬਨ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ, ਤਾਪਮਾਨ 15 ਡਿਗਰੀ। ਹੋਬਾਰਟ ਦੇ ਵਿੱਚ ਵੀ ਥੋੜ੍ਹੀ ਬਹੁਤ ਬੱਦਲਵਾਈ, ਤਾਪਮਾਨ 14 ਡਿਗਰੀ। ਕੈਨਬਰਾ ਦੇ ਵਿੱਚ ਸਵੇਰ ਸਮੇਂ ਧੁੰਦ ਪਏਗੀ, ਉਸ ਤੋਂ ਬਾਅਦ ਮੌਸਮ ਸਾਫ਼, ਤਾਪਮਾਨ 13 ਡਿਗਰੀ। ਵੁਲੋਂਗੋਂਗ ਵਿੱਚ ਧੁੱਪ ਚੜੀ ਰਹੇਗੀ, 17 ਡਿਗਰੀ। ਸਿਡਨੀ ਵਿੱਚ ਵੀ ਇਸੇ ਤਰ੍ਹਾਂ ਧੁੱਪ ਹੀ ਖਿੜੀ ਰਹੇਗੀ, ਤਾਪਮਾਨ 18 ਡਿਗਰੀ। ਅਤੇ ਨਿਊਕਾਸਲ ਵਿੱਚ ਵੀ ਮੌਸਮ ਸਾਫ਼ ਰਹੇਗਾ, ਧੁੱਪ ਚੜੀ ਰਹੇਗੀ, ਤਾਪਮਾਨ 18 ਡਿਗਰੀ। ਬ੍ਰਿਸਬੇਨ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ, 21 ਡਿਗਰੀ। ਕੇਨਜ਼ ਦੇ ਵਿੱਚ ਵੀ ਬੱਦਲਵਾਈ ਰਹੇਗੀ, ਤਾਪਮਾਨ 27 ਡਿਗਰੀ। ਅਤੇ ਡਾਰਵਨ ਦੇ ਵਿੱਚ ਧੁੱਪ ਚੜੀ ਰਹੇਗੀ, ਤਾਪਮਾਨ ਵੱਧ ਤੋਂ ਵੱਧ 35 ਡਿਗਰੀ। ਦੋਸਤੋ ਇਹ ਸੀ ਅੱਜ ਦਾ ਖਬਰਾਂ ਦਾ ਬੁਲੇਟਿਨ।